ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗ ਰਸਮਾਨਰੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਅੱਜ ਦਾ ਵਿਸ਼ਾ ਹੈ ਸ਼ਬਦ। ਗੁਰਮੁਖ ਪਿਆਰਿਆਂ ਨੇ ਸੂਖਮ ਵਿਸ਼ੇ ਤੇ ਨੌ ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ ਅੱਠਵੇਂ ਭਾਗ ਨਾਲ ਆਪਾਂ ਅੱਜ ਸਾਂਝ ਕਰਾਂਗੇ। ਆਓ ਸਾਰੇ ਪਿਆਰ ਤੇ ਇਕਾਗਰਤਾ ਨਾਲ ਸਰਵਣ ਕਰੀਏ। ਗੁਰਬਾਣੀ ਵਿੱਚ ਸ਼ਬਦ ਸੁਰਤ ਦੀ ਬਾਬਤ ਬਹੁਤ ਜ਼ਿਕਰ ਆਇਆ ਹੈ। ਇਹਨਾਂ ਦੋਹਾਂ ਪਦਾਂ ਅਥਵਾ ਸ਼ਬਦ ਤੇ ਸੁਰਤ ਦੀ ਬਾਬਤ ਪਿਛਲੇ ਭਾਗਾਂ ਵਿੱਚ ਵਿਸਥਾਰ ਸਹਿਤ ਵਿਚਾਰ ਕੀਤੀ ਜਾ ਚੁੱਕੀ ਹੈ, ਪਰ ਸੁਰਤ ਦੇ ਵਿਸ਼ੇ ਦਾ ਹੋਰ ਖੁਲਾਸਾ ਕਰਨ ਲਈ ਹੇਠਲੇ ਉਦਾਹਰਨ ਸਾਈ ਹੋ ਸਕਦੇ ਹਨ। ਜਦੋਂ ਫੋਟੋ ਲਈ ਜਾਂਦੀ ਹੈ ਤਾਂ ਕੈਮਰੇ ਦੀ ਦ੍ਰਿਸ਼ਟੀ ਨੂੰ ਕੇਂਦਰਿਤ ਕੀਤਾ ਜਾਂਦਾ ਹੈ, ਵਿਜ਼ਨ ਨੂੰ ਫੋਕਸ ਕੀਤਾ ਜਾਂਦਾ ਹੈ ਕੈਮਰੇ ਦੇ ਵਿਜ਼ਨ ਨੂੰ, ਤੇ ਉਦਾਲੇ ਪੁਦਾਲੇ ਦੇ ਵਾਧੂ ਦ੍ਰਿਸ਼ ਪਰੇ ਕੀਤੇ ਜਾਂਦੇ ਹਨ। ਇਸ ਤਰ੍ਹਾਂ ਲੋੜੀਂਦੇ ਦ੍ਰਿਸ਼ ਦਾ ਸਹੀ ਅਕਸ ਫੋਟੋ ਵਿੱਚ ਆਉਂਦਾ ਹੈ। ਐਨ ਇਸੇ ਤਰ੍ਹਾਂ ਧਿਆਨ ਨੂੰ ਸਿਰਫ ਸ਼ਬਦ ਅਥਵਾ ਗੁਰਮੰਤਰ ਤੇ ਹੀ ਇਕਾਗਰ ਜਾਂ ਕੇਂਦਰਿਤ ਕਰਨਾ ਜ਼ਰੂਰੀ ਹੈ, ਤਾਂ ਕਿ ਸਾਡੇ ਮਨ ਉੱਤੇ ਸ਼ਬਦ ਦਾ ਸੋਹਣਾ ਸਾਫ ਤੇ ਅਸਲੀ ਆਤਮਕ ਅਕਸ ਤੇ ਅਸਰ ਪੈ ਸਕੇ। ਦੂਜੇ ਲਫ਼ਜ਼ਾਂ ਵਿੱਚ, ਮਨ ਅਥਵਾ ਧਿਆਨ ਵਿੱਚੋਂ ਹੋਰ ਬੇਲੋੜੇ ਵਾਧੂ ਮਾਇਕੀ ਖਿਆਲ ਲਾਂਭੇ ਕਰਨ ਦੀ ਲੋੜ ਹੈ, ਅਥਵਾ ਧਿਆਨ ਨੂੰ ਦੁਨਿਆਵੀ ਖਿਆਲਾਂ ਵੱਲੋਂ ਮੋੜ ਕੇ ਅਥਵਾ ਅਲਿਪਤ ਹੋ ਕੇ ਇੱਕੇ ਸ਼ਬਦ ਵਿੱਚ ਸੁਰਤੀ ਨੂੰ ਲਿਵਲੀਨ ਕਰਨਾ ਹੈ। ਇਸ ਦਾ ਮਤਲਬ ਇਹ ਹੈ ਕਿ ਸ਼ਬਦ ਸੁਰਤ ਦੀ ਕਮਾਈ ਲਈ ਦੁਨੀਆਂ ਵੱਲੋਂ ਅਲਿਪਤ ਰਹਿਣਾ ਅਤਿ ਜ਼ਰੂਰੀ ਹੈ, ਤਾਂ ਕਿ ਸੁਰਤੀ ਸ਼ਬਦ ਵਿੱਚ ਲਾਉਣੀ ਸੌਖੀ ਹੋ ਸਕੇ। ਮਨ ਨੂੰ ਦੁਨਿਆਵੀ ਖਿਆਲਾਂ ਤੋਂ ਮੋੜਨਾ ਤੇ ਇਕਾਗਰ ਕਰਨਾ ਅਥਵਾ ਸ਼ਬਦ ਉੱਤੇ ਕੇਂਦਰਿਤ ਕਰਨਾ ਅਤਿਅੰਤ ਔਖਾ ਕੰਮ ਹੈ। ਹਾਂਜੀ, ਮਨ ਨੂੰ ਦੁਨਿਆਵੀ ਖਿਆਲਾਂ ਤੋਂ ਮੋੜਨਾ ਤੇ ਇਕਾਗਰ ਕਰਨਾ ਅਥਵਾ ਸ਼ਬਦ ਉੱਤੇ ਕੇਂਦਰਿਤ ਕਰਨਾ ਅਤਿਅੰਤ ਔਖਾ ਕੰਮ ਹੈ, ਤੇ ਇਹੋ ਹੀ ਆਮ ਜਗਿਆਸੂਆਂ ਦੀ ਸ਼ਿਕਾਇਤ ਹੁੰਦੀ ਹੈ। ਇਸ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਹੀ ਮਨ ਨੂੰ ਇਕਾਗਰ ਕਰਨ ਅਥਵਾ ਸ਼ਬਦ ਸੁਰਤ ਦੀ ਕਮਾਈ ਵਿੱਚ ਅਤਿਅੰਤ ਸਹਾਇਕ ਹੋ ਸਕਦੀ ਹੈ। ਸਾਧ ਕੇ ਸੰਗ ਨ ਕਥੂ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧ ਸੰਗ ਮਿਲ ਮਨ ਵਸ ਆਇਆ, ਆਤਸ਼ੀ ਸ਼ੀਸ਼ੇ ਕਨਵੈਕਸ ਲੈਂਸ ਵਿੱਚ ਦੀਆਂ ਲੰਘਦੀਆਂ ਹੋਈਆਂ ਸੂਰਜ ਦੀਆਂ ਕਿਰਨਾਂ ਇਕੱਠੀਆਂ ਤੇ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਦਾ ਰੂਪ ਧਾਰ ਲੈਂਦੀਆਂ ਹਨ। ਇਸ ਸ਼ਕਤੀਸ਼ਾਲੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਇਹ ਦ੍ਰਿਸ਼ਟਾਂਤ ਸਾਡੇ ਖਿਆਲਾਂ, ਧਿਆਨ ਤੇ ਸੁਰਤ ਦੀਆਂ ਕਿਰਨਾਂ ਤੇ ਸਹੀ ਟੁਕਦਾ ਹੈ। ਜਿਉਂ ਜਿਉਂ ਸਾਡੇ ਖਿਆਲਾਂ ਦੀਆਂ ਕਿਰਨਾਂ ਇਕੱਠੀਆਂ ਇਕਾਗਰ ਹੁੰਦੀਆਂ ਜਾਂਦੀਆਂ ਹਨ, ਤਿਉਂ ਤਿਉਂ ਇਹਨਾਂ ਦੀ ਸ਼ਕਤੀ ਵੱਧਦੀ ਜਾਂਦੀ ਹੈ। ਸਾਡੇ ਇਕਾਗਰ ਧਿਆਨ ਦੀਆਂ ਕਿਰਨਾਂ ਸ਼ਬਦ ਸੁਰਤ ਦੀ ਕਮਾਈ ਦੁਆਰਾ ਤੀਬਰ ਤੇ ਸ਼ਕਤੀਮਾਨ ਹੋ ਜਾਂਦੀਆਂ ਹਨ, ਜਿਸ ਨਾਲ ਸਾਡੇ ਮਨ ਦੀ ਮੈਲ ਸੜ ਜਾਂਦੀ ਹੈ ਤੇ ਸਾਡਾ ਅੰਤਿਸ਼ਕਰਨ ਨਿਰਮਲ ਹੁੰਦਾ ਜਾਂਦਾ ਹੈ। ਇਕਾਗਰ ਧਿਆਨ ਦੀਆਂ ਕਿਰਨਾਂ ਨਾਲ ਸ਼ਬਦ ਸੁਰਤ ਦੀ ਕਮਾਈ ਦੁਆਰਾ ਤੀਬਰ ਤੇ ਸ਼ਕਤੀਮਾਨ ਹੋ ਜਾਂਦੀਆਂ ਹਨ, ਜਿਸ ਨਾਲ ਸਾਡੇ ਮਨ ਦੀ ਮੈਲ ਸੜ ਜਾਂਦੀ ਹੈ ਤੇ ਸਾਡਾ ਅੰਤਿਸ਼ਕਰਨ ਨਿਰਮਲ ਹੋ ਜਾਂਦਾ ਹੈ। ਇਸ ਤਰ੍ਹਾਂ ਸਾਡੇ ਨਿਰਮਲ ਮਨ ਦੇ ਸ਼ੀਸ਼ੇ ਉੱਤੇ ਆਤਮਕ ਅਕਸ ਛੇਤੀ ਪੈਂਦਾ ਹੈ ਤੇ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਸ਼ਬਦ ਸੁਰਤ ਦੀ ਕਮਾਈ ਦੁਆਰਾ ਸਾਡੇ ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੁੰਦਾ ਹੈ ਤੇ ਗੋਬਿੰਦ ਗੱਜਦਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਧਿਆਨ ਅਥਵਾ ਸੁਰਤੀ ਦੀ ਇਕਾਗਰਤਾ ਲਈ ਲਗਨ, ਦ੍ਰਿੜਤਾ ਤੇ ਅਭਿਆਸ ਲਾਜ਼ਮੀ ਹੈ। ਹਾਂਜੀ, ਧਿਆਨ ਅਥਵਾ ਸੁਰਤੀ ਦੀ ਇਕਾਗਰਤਾ ਲਈ ਲਗਨ, ਦ੍ਰਿੜਤਾ ਤੇ ਅਭਿਆਸ ਲਾਜ਼ਮੀ ਹੈ। ਮਿਸਾਲ ਦੇ ਤੌਰ ਤੇ ਜਦੋਂ ਬੱਚੇ ਟੈਲੀਵਿਜ਼ਨ ਵੇਖਦੇ ਹਨ ਤਾਂ ਉਹ ਇਤਨੇ ਮਗਨ ਹੋ ਜਾਂਦੇ ਹਨ ਕਿ ਉਹਨਾਂ ਨੂੰ ਉਦਾਲਾ ਪੁਦਾਲਾ ਤੇ ਆਪਣਾ ਆਪਾ ਭੁੱਲ ਜਾਂਦਾ ਹੈ ਤੇ ਉਹ ਹੋਰ ਕੁਝ ਵੀ ਸੁਝਦਾ ਤੇ ਸੁਣਦਾ ਹੀ ਨਹੀਂ। ਇਸ ਤਰ੍ਹਾਂ ਬੱਚਿਆਂ ਦੀ ਸੁਰਤ ਟੈਲੀਵਿਜ਼ਨ ਵਿੱਚ ਮਗਨ ਹੋ ਕੇ ਚੁਬੀ ਹੁੰਦੀ ਹੈ। ਪ੍ਰੇਮ ਸਵੈਪਨਾ ਅਥਵਾ ਪ੍ਰੀਤ ਦੀ ਡੋਰੀ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਨ ਲਈ ਜਾਦੂ ਦਾ ਕੰਮ ਕਰਦੀ ਹੈ। ਪ੍ਰੇਮ ਸਵੈਪਨਾ ਅਥਵਾ ਪ੍ਰੀਤ ਦੀ ਡੋਰੀ ਸੁਰਤ ਨੂੰ ਸ਼ਬਦ ਵਿੱਚ ਲਿਵਲੀਨ ਕਰਨ ਲਈ ਜਾਦੂ ਦਾ ਕੰਮ ਕਰਦੀ ਹੈ। ਸਾਧ ਸੰਗਤ ਗੁਰ ਸ਼ਬਦ ਪਿਆਰਾ, ਉੱਪਰਲੀ ਵਿਚਾਰ ਤੋਂ ਇਹ ਸਿੱਧ ਹੁੰਦਾ ਹੈ ਕਿ ਸ਼ਬਦ ਸੁਰਤ ਦੀ ਕਮਾਈ ਲਈ ਪਹਿਲਾਂ ਸਾਧ ਸੰਗਤ, ਅਲੇਪਤਾ, ਇਕਾਗਰਤਾ, ਮਗਨਤਾ, ਅਭਿਆਸ, ਪ੍ਰੀਤ ਡੋਰੀ ਤੇ ਗੁਰਪ੍ਰਸਾਦ ਦੀ ਅਤਿਅੰਤ ਲੋੜ ਹੈ। ਸ਼ਬਦ ਸੁਰਤ ਦੀ ਕਮਾਈ ਲਈ ਸਾਧ ਸੰਗਤ, ਅਲੇਪਤਾ, ਇਕਾਗਰਤਾ, ਮਗਨਤਾ, ਅਭਿਆਸ, ਪ੍ਰੀਤ ਡੋਰੀ ਤੇ ਗੁਰਪ੍ਰਸਾਦ ਦੀ ਅਤਿਅੰਤ ਲੋੜ ਹੈ। ਇਹਨਾਂ ਸਾਧਨਾ ਵਿੱਚੋਂ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਦੀ ਪਹਿਲੀ ਪੌੜੀ ਜਾਂ ਮੁੱਢਲਾ ਸਾਧਨ ਹੈ, ਕਿਉਂਕਿ ਉਹਨਾਂ ਦੀ ਦੈਵੀ ਸੰਗਤ ਦੇ ਪ੍ਰਭਾਵ ਦੁਆਰਾ ਬਾਕੀ ਸਾਰੇ ਆਤਮਕ ਗੁਣ ਸਹਿਜੇ ਹੀ ਮਨ ਵਿੱਚ ਆ ਵਸਦੇ ਹਨ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਸਿਓ ਰੰਗ। ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੈ ਚੀਤ। ਇਹੋ ਜਿਹੀ ਸ਼ਬਦ ਸੁਰਤ ਵਿੱਚ ਪ੍ਰੋਤੀ ਹੋਈ ਆਤਮਕ ਜੀਵਨ ਰੋਂ ਵਾਲੀ ਸਾਧ ਸੰਗਤ ਇਹ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਓ, ਤਾਂ ਕਾ ਦਰਸ ਪਾਈਐ ਵਡਭਾਗੀ, ਜਾਂ ਕੀ ਰਾਮ ਨਾਮ ਲਿਵਲਾਗੀ। ਵਿਗਿਆਨ ਦੀ ਖੋਜ ਅਨੁਸਾਰ ਸਾਰੀਆਂ ਦ੍ਰਿਸ਼ਟਮਾਨ ਸਥੂਲ ਚੀਜ਼ਾਂ ਭਿੰਨ ਭਿੰਨ ਤੱਤਾਂ ਦੇ ਸੁਮੇਲ ਤੋਂ ਬਣੀਆਂ ਹਨ। ਜੇਕਰ ਕਿਸੇ ਅਸਥੂਲ ਚੀਜ਼ ਮਾਦੀ ਵਸਤੂ ਨੂੰ ਬਾਰੀਕ ਤੋਂ ਬਾਰੀਕ ਤੋੜੀ ਜਾਈਏ ਤਾਂ ਵਿਗਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਇਹ ਦ੍ਰਿਸ਼ਟਮਾਨ ਮਾਦਾ ਅਦ੍ਰਿਸ਼ਟ ਤੇ ਸੂਖਮ ਅਣੂਆਂ ਜਿਹਾ ਕਿ ਮੋਲੀਕਿਊਲਸ, ਐਟਮਸ, ਨਿਊਟ੍ਰੋਨਸ, ਇਲੈਕਟ੍ਰੋਨਸ ਆਦਿ ਦੇ ਸੁਮੇਲ ਤੋਂ ਬਣਿਆ ਹੈ। ਇਲੈਕਟ੍ਰੋਨਸ ਦੀ ਥਰ ਥਰਾਹਟ ਜਾਂ ਹਰਕਤ ਕਰਕੇ ਸਾਰੀਆਂ ਮਾਦੀ ਵਸਤੂਆਂ ਹੋਂਦ ਵਿੱਚ ਆਉਂਦੀਆਂ ਹਨ। ਐਨ ਇਸੇ ਤਰ੍ਹਾਂ ਪ੍ਰਭੂ ਤੋਂ ਉਪਜਿਆ ਸੂਖਮ ਅਦ੍ਰਿਸ਼ਟ ਥਰ ਥਰਾਹਟ ਵਾਲਾ ਕਵਾਓ ਜਾਂ ਅਨਹਦ ਸ਼ਬਦ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ, ਪਾਲਦਾ ਤੇ ਚਲਾਉਂਦਾ ਹੈ। ਪ੍ਰਭੂ ਤੋਂ ਉਪਜਿਆ ਸੂਖਮ ਅਦ੍ਰਿਸ਼ ਥਰ ਥਰਾਹਟ ਵਾਲਾ ਕਵਾਓ ਹੀ ਅਨਹਦ ਸ਼ਬਦ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ, ਪਾਲਦਾ ਤੇ ਚਲਾਉਂਦਾ ਹੈ। ਇਸ ਨੂੰ ਗੁਰਬਾਣੀ ਵਿੱਚ ਅਨਹਦ ਬਾਣੀ, ਅਨਹਦ ਧੁਨ ਤੇ ਅਨਹਦ ਨਾਦ ਵੀ ਕਿਹਾ ਗਿਆ ਹੈ। ਇਹ ਅਨਹਦ ਸ਼ਬਦ ਅਥਵਾ ਅਨਹਦ ਧੁਨੀ ਇਸ ਸਰੀਰਕ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਕਿਉਂਕਿ ਇਹ ਤਾਂ ਤ੍ਰੈ ਗੁਣਾਂ ਤੋਂ ਪਰੇ ਇਲਾਹੀ ਮੰਡਲ ਦੀ ਅਤ ਸੂਖਮ ਥਰ ਥਰਾਹਟ ਅਥਵਾ ਸ਼ਬਦ ਹੈ ਜੋ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਸੁਣਿਆ ਜਾ ਸਕਦਾ ਹੈ। ਇਸ ਅਨਹਦ ਬਾਣੀ ਅਥਵਾ ਸ਼ਬਦ ਨੂੰ ਸੁਣਨ ਲਈ ਪਹਿਲਾਂ ਸਾਨੂੰ ਬਾਣੀ ਜਾਂ ਸ਼ਬਦ ਦੇ ਅਸਥੂਲ ਅਖਰੀ ਰੂਪ ਗੁਰਮੰਤਰ ਦਾ ਅਤੁੱਟ ਸਿਮਰਨ ਅਭਿਆਸ ਕਰਨ ਦੀ ਲੋੜ ਹੈ। ਹਾਂਜੀ, ਅਨਹਦ ਧੁਨੀ, ਅਨਹਦ ਬਾਣੀ ਅਥਵਾ ਸ਼ਬਦ ਨੂੰ ਸੁਣਨ ਲਈ ਪਹਿਲਾਂ ਸਾਨੂੰ ਬਾਣੀ ਜਾਂ ਸ਼ਬਦ ਦੇ ਅਸਥੂਲ ਅਖਰੀ ਰੂਪ ਗੁਰਮੰਤਰ ਦਾ ਅਟੁੱਟ ਸਿਮਰਨ ਅਭਿਆਸ ਕਰਨ ਦੀ ਲੋੜ ਹੈ। ਲਗਾਤਾਰ ਸਿਮਰਨ ਕਰਦਿਆਂ ਹੋਇਆਂ ਇਹ ਗੁਰਮੰਤਰ ਸੂਖਮ ਹੁੰਦਾ ਜਾਂਦਾ ਹੈ ਤੇ ਸਾਡੇ ਮਨ, ਤਨ, ਬੁੱਧੀ ਤੇ ਅੰਤਿਸ਼ਕਰਨ ਵਿੱਚ ਤਸਦਾ, ਵਸਦਾ, ਰਸਦਾ ਹੋਇਆ ਅੱਖਰਹੀਨ ਹੋ ਜਾਂਦਾ ਹੈ ਗੁਰਮੰਤਰ। ਇਸ ਤਰ੍ਹਾਂ ਗੁਰਮੰਤਰ ਅਥਵਾ ਸ਼ਬਦ ਦੇ ਅੱਖਰ ਖਿਰ ਜਾਂਦੇ ਹਨ ਤੇ ਆਪਣੇ ਅਸਲੀ ਸੂਖਮ ਸਰੂਪ ਸ਼ਬਦ ਅਥਵਾ ਨਾਮ ਦੁਆਰਾ ਅੰਤਰ ਆਤਮੇ ਪ੍ਰਕਾਸ਼ਿਤ ਹੋ ਕੇ ਪ੍ਰਗਟ ਭਾਰੇ ਜਾਪਦਾ ਅਥਵਾ ਗਜਦਾ ਹੈ। ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨਮੈਂ ਨਾਹੀਂ, ਜਹਾਂ ਬੋਲਤੈ ਅੱਛਰ ਆਵਾ, ਜਹ ਅਬੋਲਤੈ ਮਨ ਨਾ ਰਹਾਵਾ, ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਉਦਾਹਰਨ ਦੇ ਤੌਰ ਤੇ ਪਿਆਰ ਅੱਖਰ ਕਿਸੇ ਖਿੱਚ ਦੀ ਭਾਵਨਾ ਦਾ ਅਖਰੀ ਪ੍ਰਤੀਕ ਹੈ। ਇਹ ਖਿੱਚ अथवा प्यार भावना दी होन इस प्यार अखर उत्ते निर्भर नहीं। अखरां तो बगैर भी प्यार दा प्रगटावा हो सकता है ते प्रेम स्वैपना दा रंग रस माणिया जा सकता है। ए अखर तां अपने आप विच निर्जीव ते बिनसनहार हन पर इना अखरां दे पिछोकड़ विच छुपी होई गुप्त प्रेम स्वैपना ही असली वस्तु अथवा प्रेम पदार्थ है जो सिर्फ अनुभव द्वारा माणी जा सकती है। प्रेम सैपना दा प्रगटावा ते इसनू मानना ही प्यार दी गुप्त बोली है। ए चुप प्रीत है जो अनुपवी सुरत द्वारा ही जानी बुझी ते मानी जा सकती है। इसे तरह बाणी या शब्द अपनी असली सूखम रूप प्रेम भावना या चुप प्रीत द्वारा प्रकाशित ते प्रगट होंदा ते गजदा है। हां जी, बाणी या शब्द अपनी असली सूखम रूप प्रेम भावना या चुप प्रीत द्वारा प्रकाशित ते प्रगट होंदा अथवा गजदा है। शब्द दी कमाई या सिमरन दा ए मुडला साधन साडे शरीर साडे मन ते बुद्धि ताई सीमित है। इस तो अग्गे शब्द सुरत दी अंतर आत्मे खेल होरवे है जो पढ़न पढ़ाउन तो परे है जो समझन समझाउन तो बाहर है जो बुद्धि दी पकड़ तो परे है जो कर्म कांडा तो बाहर है तिन्ना गुणा तो बाहर है बारमुखी धर्मा तो न्यारी है फिलासफी दे वाद विवाद तो परे है। कि बाणी या शब्द अपनी असली सूखम रूप प्रेम भावना या चुप प्रीत द्वारा प्रकाशित ते प्रगट होंदा ते गजदा है। जदों शब्द अथवा गुरमंत्र दी कमाई अथवा सिमरन करके मन दा रूप मन दा रुख अंतरमुखी हो जांदा है ता ए उन्मन हो जांदा है। जदों शब्द अथवा गुरमंत्र दी कमाई अथवा सिमरन करके मन दा रुख अंतरमुखी हो जावे ता ए उन्मन हो जांदा है। इस उन्मन उत्ते अंतर आत्मा दा अक्ष पैंदा है या यूं कहो कि आत्म प्रकाश दा लिशकारा पैंदा है अथवा नाम दी छो प्राप्त हुंदी है। इस आत्मक अक्ष या छो दी पारस कला अथवा नाम विच अकिरखन शक्ति अथवा प्रीत खिच है। इस आत्मक प्रीत खिच तो बगैर साडा मन माइकी खिच विचों निकल नहीं सकता ते शब्द सुरत विच लीन नहीं हो सकता। ए आत्मक प्रीत खिची साड़ी बिरती नू माइकी मंडल दे परम पुलावे दे जादू तो खिच के कढ़ सकती है। इस तरह सुरत दी तार आत्मा वल खिचिंदी जांदी है। तोरी न टूटे छोरी न छूटे ऐसी माधो खिंच तनी आत्मक प्रीत डोरी दी खिच खा के प्रेम स्वैपना विच बिस्माद होना ही शब्द सुरत विच लीवलीन होना है। आत्मक प्रीत डोरी दी खिच खा के प्रेम स्वैपना विच बिस्माद होना ही शब्द सुरत विच लीवलीन होना है। पहली अवस्था विच जदों मन एकागर होके शब्द अथवा गुरमंत्र दी कमाई ते सिमरन करदा है ता इसनू ध्यान किया जांदा है। जदों साडे मन दा रुख बदल के अंतरमुखी हो के आत्मा नू परसदा है आत्मा नू छोंदा है ता नाम दी प्रीत डोरी नाल साडा मन आत्मा दियां डुंगियाईयां विच खिचींदा जांदा है ते साडा ध्यान बदल के सूखम अनुपवी सुरत बन जांदा है। इस तरह जदों सुरत शब्द अथवा नाम दे महारस रस विच खुब जाए अथवा लीन हो जावे ता उसनू शब्द सुरत लिव किया गया। सुरत शब्द रिव अंतर ता जागी अम्यो चोल चोल पी जाए सुरत दे अंतर आत्मा वल खिचे जान दी आत्म खेल नू समझन ली हेठा उदाहरण साई हो सकता है। जेकर लोए दियां सुइयां दे उत्ते चुंबक फेरिया जावे ता कोई सुई बुड़क के चुंबक नू चिमड़ जावेगी कोई सुई लटकन लग पवेगी कोई सुई उतां उठ के फिर डिग पवेगी कोई सुई पई होए हिलेगी ते कोई सुई हिलदी ही नहीं। चुंबक विच ता इक्को जई आकर्षण शक्ति कम करदी है ਪਰ ਸੂਈਆਂ ਉੱਤੇ ਅੱਡ ਅੱਡ ਅਸਰ ਹੁੰਦਾ ਹੈ, ਕਿਉਂਕਿ ਸੂਈਆਂ ਨੂੰ ਕਈ ਦਰਜ਼ੇ ਦਾ ਜੰਗ ਲੱਗਿਆ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਸੂਈਆਂ ਆਪਣੇ ਜੰਗ ਅਥਵਾ ਮੈਲ ਅਨੁਸਾਰ ਹੀ ਚੁੰਬਕ ਦੀ ਖਿੱਚ ਖਾਂਦੀਆਂ ਹਨ ਅਤੇ ਹਰਕਤ ਵਿੱਚ ਆਉਂਦੀਆਂ ਹਨ, ਅਤੇ ਜਿਹੜੀ ਸੂਈ ਬਿਲਕੁਲ ਸਾਫ਼ ਹੁੰਦੀ ਹੈ ਉਹ ਫੌਰਨ ਚੁੰਬਕ ਨੂੰ ਆ ਚਿੰਬੜਦੀ ਹੈ, ਅਤੇ ਜਿਸ ਸੂਈ ਨੂੰ ਥੋੜ੍ਹਾ ਜੰਗ ਲੱਗਿਆ ਹੁੰਦਾ ਹੈ ਉਹ ਉੱਥੇ ਹੀ ਪਈ ਹਿਲਦੀ ਹੈ, ਉੱਠ ਨਹੀਂ ਸਕਦੀ। ਪਰ ਜਿਹੜੀ ਸੂਈ ਜੰਗ ਨਾਲ ਮਨੂਰ ਹੋਈ ਹੋਵੇ ਉਸ ਉੱਤੇ ਚੁੰਬਕ ਦਾ ਕੋਈ ਅਸਰ ਨਹੀਂ ਹੁੰਦਾ, ਉਹ ਟਸ ਤੋਂ ਮਸ ਨਹੀਂ ਹੁੰਦੀ। ਇਸ ਵਿੱਚ ਚੁੰਬਕ ਦਾ ਕੋਈ ਖਾਮੀ ਨਹੀਂ ਬਲਕਿ ਜੰਗ ਦਾ ਹੀ ਨੁਕਸ ਹੈ। ਤਨ ਜਲ ਬਲ ਮਾਟੀ ਪਿਆ, ਮਨ ਮਾਇਆ ਮੋਹ ਮਨੂਰ, ਐਨ ਇਸੇ ਤਰ੍ਹਾਂ। ਹਾਂਜੀ, ਐਨ ਇਸੇ ਤਰ੍ਹਾਂ ਆਤਮਾ ਵਿੱਚ ਤਾਂ ਇੱਕ ਸਾਰ ਆਤਮਕ ਚੁੰਬਕ ਸ਼ਕਤੀ ਅਥਵਾ ਖਿੱਚ ਹੈ, ਪਰ ਮਨ ਦੀ ਮੈਲ ਤੇ ਮਨ ਦੀ ਮੈਲ ਦੇ ਦਰਜ਼ੇ ਅਨੁਸਾਰ ਹੀ ਜੀਵ ਆਤਮਕ ਖਿੱਚ ਖਾਂਦਾ ਹੈ। ਤੇ ਜਦੋਂ ਤਾਈਂ ਧਿਆਨ ਅਥਵਾ ਸਾਡੇ ਮਨ ਦੀ ਬਿਰਤੀ ਮਾਇਆ ਵਿੱਚ ਖਚਤ ਹੈ ਅਥਵਾ ਰੱਬ ਤੋਂ ਬੇਮੁਖ ਹੈ, ਤਦ ਤਾਈਂ ਸਾਡੀ ਸੁਰਤ ਸੁੱਤੀ ਪਈ ਹੈ ਅਥਵਾ ਮੁਰਦਾ ਹੈ, ਕਿਉਂਕਿ ਮਾਇਆ ਦੇ ਭਰਮ ਭੁਲਾਵੇ ਵਿੱਚ ਸਾਨੂੰ ਆਤਮਕ ਮੰਡਲ ਦਾ ਗਿਆਨ ਜਾਂ ਯਕੀਨ ਹੀ ਨਹੀਂ ਆਉਂਦਾ। ਤੇ ਜਿਉਂ ਜਿਉਂ ਸੁਰਤ ਅੰਤਰ ਆਤਮੇ ਸ਼ਬਦ ਵਿੱਚ ਲੀਨ ਹੁੰਦੀ ਜਾਂਦੀ ਹੈ, ਤਿਉਂ ਤਿਉਂ ਜੀਵ ਦਾ ਬਾਰਮੁਖੀ ਸੰਸਾਰ ਤੋਂ ਸੰਬੰਧ ਘਟਦਾ ਜਾਂਦਾ ਹੈ। ਜਿਉਂ ਜਿਉਂ ਸੁਰਤ ਅੰਤਰ ਆਤਮੇ ਸ਼ਬਦ ਵਿੱਚ ਲੀਨ ਹੁੰਦੀ ਜਾਂਦੀ ਹੈ, ਤਿਉਂ ਤਿਉਂ ਜੀਵ ਦਾ ਬਾਰਮੁਖੀ ਸੰਸਾਰ ਤੋਂ ਸੰਬੰਧ ਘਟਦਾ ਜਾਂਦਾ ਹੈ। ਉਸਨੂੰ ਆਪਣੇ ਉਦਾਲੇ ਪੁਦਾਲੇ ਦੀ ਸੋਝੀ ਨਹੀਂ ਰਹਿੰਦੀ, ਇੱਥੋਂ ਤਾਈਂ ਕਿ ਜਿਗਿਆਸੂ ਆਪਣੇ ਸਰੀਰ ਤੋਂ ਵੀ ਬੇਸੁੱਧ ਹੋ ਜਾਂਦਾ ਹੈ। ਇਸ ਤਰ੍ਹਾਂ ਜੀਵ ਦੀ ਆਪਣੇ ਪੰਜ ਪੂਤਕ ਸਰੀਰ ਚੇਤਨਤਾ ਤੋਂ ਬੇਸੁੱਧ ਹੋ ਕੇ ਮਾਨਸਿਕ ਮੌਤ ਹੋ ਜਾਂਦੀ ਹੈ। ਤੇ ਦੂਜੇ ਪਾਸੇ ਅਸਲੀ ਦੈਵੀ ਸਰੂਪ ਸ਼ਬਦ ਅਥਵਾ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਪ੍ਰਵੇਸ਼ ਹੋ ਕੇ ਹੀ ਜੀਵ ਦਾ ਸਤਿਗੁਰੂ ਦੇ ਘਰ ਨਵਾਂ ਜਨਮ ਹੁੰਦਾ ਹੈ, ਫਿਰ ਜੀਵ ਦਾ ਸੰਸਾਰਕ ਆਵਾਗਮਨ ਮਿਟ ਗਿਆ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਅੰਤਰ ਆਤਮੇ ਸ਼ਬਦ ਵਿੱਚ ਲਿਵਲੀਨ ਹੋਣ ਤੇ ਹੀ ਜੀਵ ਦੀ ਗੁਰ ਕੈ ਸ਼ਬਦ ਜੀਵਤ ਮਰੇ ਵਾਲੀ ਅਵਸਥਾ ਹੁੰਦੀ ਹੈ, ਤੇ ਗੁਰ ਸ਼ਬਦ ਦੇ ਪ੍ਰਕਾਸ਼ ਰੂਪ ਮੰਡਲ ਵਿੱਚ ਨਵਾਂ ਆਤਮਕ ਜਨਮ ਹੁੰਦਾ ਹੈ ਤੇ ਆਤਮਕ ਜੀਵਨ ਦੀ ਪ੍ਰਾਪਤੀ ਹੁੰਦੀ ਹੈ। ਅੰਤਰ ਆਤਮੇ ਸ਼ਬਦ ਵਿੱਚ ਲਿਵਲੀਨ ਹੋ ਕੇ ਗੁਰ ਕੈ ਸ਼ਬਦ ਜੀਵਤ ਮਰੇ ਹਰ ਨਾਮ ਵਸੈ ਮਨ ਆਏ, ਸ਼ਬਦ ਮਰੋ ਫਿਰ ਜੀਵੋ ਸਦੀ ਤਾਂ ਫਿਰ ਮਰਨ ਨਾ ਹੋਈ। ਉੱਪਰਲੀ ਵਿਚਾਰ ਨੂੰ ਸੰਖੇਪ ਤੌਰ ਤੇ ਇਉਂ ਦਰਸਾਇਆ ਜਾ ਸਕਦਾ ਹੈ, ਪਰਮਾਰਥ ਦਾ ਆਰੰਭ ਸਾਧ ਸੰਗਤ ਤੋਂ ਹੁੰਦਾ ਹੈ। ਹਾਂਜੀ, ਪਰਮਾਰਥ ਦਾ ਆਰੰਭ ਸਾਧ ਸੰਗਤ ਤੋਂ ਹੁੰਦਾ ਹੈ। ਅਧਿਆਤਮਕ ਜੀਵਨ ਲਈ ਗੁਰਮੰਤਰ ਦਾ ਅਟੁੱਟ ਸਿਮਰਨ ਲਾਜ਼ਮੀ ਹੈ, ਤੇ ਜਿਉਂ ਜਿਉਂ ਧਿਆਨ ਦੁਆਰਾ ਸਿਮਰਨ ਕੀਤਾ ਜਾਂਦਾ ਹੈ ਤਿਉਂ ਤਿਉਂ ਗੁਰਮੰਤਰ ਦੇ ਅੱਖਰ ਸੂਖਮ ਹੁੰਦੇ ਜਾਂਦੇ ਹਨ। ਇਹ ਸੂਖਮ ਅੱਖਰ ਖਿਰ ਕੇ ਭਾਵਨਾ ਸਰੂਪ ਵਿੱਚ ਬਦਲ ਜਾਂਦੇ ਹਨ। ਭਾਵਨਾ ਵਾਲੇ ਉਨਮਨ ਉੱਤੇ ਇਲਾਹੀ ਬਖਸ਼ਿਸ਼ਾਂ ਦੀਆਂ ਕਿਰਨਾਂ ਪੈਂਦੀਆਂ ਹਨ। ਇਲਾਹੀ ਕਿਰਨਾਂ ਦੁਆਰਾ ਆਤਮਕ ਛੋਹ ਅਥਵਾ ਪਾਰਸ ਕਲਾ ਵਰਤਦੀ ਹੈ। ਆਤਮਕ ਛੋਹ ਦੁਆਰਾ ਰੂਹ ਨੂੰ ਅੰਤਰ ਆਤਮੇ ਖਿੱਚ ਪੈਂਦੀ ਹੈ। ਇਸ ਆਤਮਕ ਖਿੱਚ ਦੁਆਰਾ ਧਿਆਨ ਸੁਰਤੀ ਵਿੱਚ ਬਦਲ ਜਾਂਦਾ ਹੈ। ਸੁਰਤੀ ਸੂਖਮ ਸ਼ਬਦ ਦੀ ਡੋਰੀ ਅਥਵਾ ਇਲਾਹੀ ਧੁਨੀ ਨੂੰ ਫੜ ਲੈਂਦੀ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਅਥਵਾ ਨਾਮ ਦੀ ਪ੍ਰੀਤ ਡੋਰੀ ਨਾਲ ਸੁਰਤੀ ਸਹਿਜ ਸੁਭਾਏ ਅੰਤਰ ਆਤਮੇ ਵੱਲ ਖਿਚੀਂਦੀ ਜਾਂਦੀ ਹੈ। ਇਸ ਗੁਪਤ ਪਿਰਮ ਖੇਲ ਨੂੰ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਅਨੁਭਵ ਦੁਆਰਾ ਬੁੱਝ ਕੇ ਮਾਣ ਸਕਦੇ ਹਨ। ਹਾਂਜੀ, ਇਸ ਗੁਪਤ ਪਿਰਮ ਖੇਲ ਨੂੰ ਸਿਰਫ ਬਖਸ਼ੇ ਹੋਏ ਗੁਰਮੁਖ ਪਿਆਰੇ ਹੀ ਅਨੁਭਵ ਦੁਆਰਾ ਬੁੱਝ ਕੇ ਮਾਣ ਸਕਦੇ ਹਨ। ਇਸ ਇੱਕ ਅੱਖਰ ਅਥਵਾ ਗੁਰਮੰਤਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ। ਇਸ ਇੱਕ ਅੱਖਰ ਗੁਰਮੰਤਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ ਤੇ ਆਪਣੇ ਨਿੱਤ ਦੇ ਕੰਮਾਂ ਕਾਜਾਂ ਵਿੱਚ ਨਾਲ ਨਾਲ ਰੱਖੋ ਤੇ ਆਪਣੇ ਜੀਵਨ ਵਿੱਚ ਢਾਲ ਲਓ। ਇਸ ਇੱਕ ਅੱਖਰ ਦਾ ਇਤਨਾ ਰਟਨ, ਇਤਨਾ ਜਾਪ, ਸਿਮਰਨ ਕਰੋ ਕਿ ਤੁਹਾਡੇ ਤਨ, ਮਨ, ਹਿਰਦੇ, ਅੰਤਿਸ਼ ਕਰਨ ਵਿੱਚ ਇਹ ਅੱਖਰ ਅਥਵਾ ਗੁਰਮੰਤਰ ਤਾਸਵਾਸ ਰਸ ਜਾਵੇ ਤੇ ਅਨੁਭਵ ਵਿੱਚ ਸੁਣਨ ਲੱਗ ਪਵੇ। ਤੁਹਾਡਾ ਆਪਾ ਜਾਂ ਹੋਂਦ ਹੀ ਇਸ ਮੰਤਰ ਵਿੱਚ ਸਮਾ ਜਾਵੇ ਅਥਵਾ ਤੁਸੀਂ ਆਪ ਹੀ ਗੁਰਮੰਤਰ ਦਾ ਸਰੂਪ ਬਣ ਜਾਵੋ। ਕਬੀਰ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਪਰਮਾਰਥ ਦੇ ਰਾਹ ਤੇ ਚੱਲਣ ਵਾਲਿਆਂ ਜਗਿਆਸੂਆਂ ਨੂੰ ਅਨੇਕਾਂ ਧਾਰਮਿਕ ਮੋੜ, ਭੁਲੇਖੇ, ਉਤਰਾਈਆਂ ਚੜਾਈਆਂ, ਔਕੜਾਂ, ਮੁਖਾਲਫਤਾਂ ਵਿੱਚ ਦੀ ਲੰਘਣਾ ਪੈਂਦਾ ਹੈ। ਜੀਵ ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦਾ ਹੈ। ਇਸ ਲਈ ਉਸਦੇ ਦੁਨਿਆਵੀ, ਉਸਦੇ ਧਾਰਮ ਖਿਆਲ, ਨਿਸ਼ਚੇ, ਕਰਮ ਧਰਮ, ਜੀਵਨ ਸੇਧ, ਜੀਵਨ ਇੱਕ ਪੱਖੀ ਅਧੂਰਾ, ਸੀਮਤ ਤੇ ਗਲਤ ਹੋ ਸਕਦਾ ਹੈ। ਅਧਿਆਤਮਕਤਾ ਅਤ ਸੂਖਮ ਆਤਮ ਮੰਡਲ ਦੀ ਨਿਰਾਲੀ ਪਿਰਮ ਖੇਲ ਹੈ। ਅਧਿਆਤਮਕਤਾ ਇਹ ਅਤ ਸੂਖਮ ਆਤਮਕ ਮੰਡਲ ਦੀ ਨਿਰਾਲੀ ਪਿਰਮ ਖੇਲ ਹੈ ਜੋ ਬੁੱਧੀ ਦੀ ਸਮਝ ਤੇ ਪਕੜ ਤੋਂ ਪਰੇ ਹੈ। ਅਧਿਆਤਮਕ ਅਵਸਥਾ ਦੀ ਬਿਸਮਾਦੀ ਪਿਰਮ ਖੇਲ ਨੂੰ ਸਿਰਫ ਆਤਮਕ ਅਨੁਭਵ ਦੁਆਰਾ ਹੀ ਬੁੱਝਿਆ, ਸੀਜਿਆ, ਪਹਿਚਾਣਿਆ ਤੇ ਮਾਣਿਆ ਜਾ ਸਕਦਾ। ਇਸ ਲਈ ਬੁੱਧੀ ਮੰਡਲ ਦੇ ਜਗਿਆਸੂਆਂ ਨੂੰ ਅਧਿਆਤਮਕ ਅਵਸਥਾ ਦੀ ਬਾਬਤ ਅਤਿਅੰਤ ਭੁਲੇਖੇ ਪੈਂਦੇ ਹਨ, ਜਿਸ ਕਾਰਨ ਜਗਿਆਸੂਆਂ ਵਿਚਕਾਰ ਬੜੇ ਤਲਖ ਵਾਦ ਵਿਵਾਦ, ਰਾਮ ਰੋਲੇ, ਝਗੜੇ ਹੁੰਦੇ ਰਹਿੰਦੇ ਹਨ। ਅਧਿਆਤਮਕ ਮੰਡਲ ਦਾ ਅਨੁਭਵੀ ਗਿਆਨ ਨਾ ਹੋਣ ਕਾਰਨ ਆਮ ਜਗਿਆਸੂ ਬੁੱਧੀ ਮੰਡਲ ਦੀਆਂ ਪ੍ਰਾਪਤੀਆਂ ਨੂੰ ਆਤਮਕ ਪੰਨ ਦੀ ਪੂਰਨਤਾ ਸਮਝ ਲੈਂਦੇ ਹਨ ਤੇ ਅਜਾਈ ਭੱਲੇ ਭਲੇਰੇ ਬਣ ਕੇ ਫੁੱਲੇ ਨਹੀਂ ਸਮਾਉਂਦੇ। ਇਸੇ ਕਾਰਨ ਇਹਨਾਂ ਦੀ ਆਤਮਕ ਤਰੱਕੀ ਰੁਕ ਜਾਂਦੀ ਹੈ, ਬਲਕਿ ਐਸੇ ਭੁੱਲੇ ਹੋਏ ਜਗਿਆਸੂ ਧਰਮ ਤੋਂ ਵੀ ਨਿਗਰ ਜਾਂਦੇ ਹਨ ਤੇ ਮਾਇਕੀ ਰਸਾਤਲ ਵੱਲ ਮੁੜ ਫਸ ਜਾਂਦੇ ਹਨ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਐਸੀ ਧਾਰਮਿਕ ਗਿਰਾਵਟ ਦੇ ਬਾਵਜੂਦ ਉਹਨਾਂ ਦਾ ਧਾਰਮਿਕ ਅਭਿਮਾਨ ਵਧਦਾ ਜਾਂਦਾ ਹੈ, ਪਰ ਉਹ ਖੁਦ ਇਸ ਤੋਂ ਅਣਜਾਣ, ਬੇਖਬਰ ਤੇ ਬੇਪਰਵਾਹ ਹੁੰਦੇ ਹਨ। ਇਸ ਲਈ ਬੁੱਧੀ ਮੰਡਲ ਦੀ ਧਾਰਮਿਕ ਅਵਸਥਾ ਤੇ ਆਤਮਕ ਮੰਡਲ ਦੀ ਅਨੁਭਵੀ ਪਿਰਮ ਖੇਲ ਵਿੱਚ ਨਿਰਣਾ ਕਰਨਾ ਜ਼ਰੂਰੀ ਹੈ ਤਾਂ ਕਿ ਅਵਲਾਖੀ ਜਗਿਆਸੂ ਆਪਣੀ ਧਾਰਮਿਕ ਅਵਸਥਾ ਦੀ ਪੜਚੋਲ, ਪਹਿਚਾਣ ਤੇ ਨਿਰਣਾ ਕਰ ਸਕਣ। ਹੇਠਲੇ ਬਿਓਰੇ ਦੁਆਰਾ ਇਹਨਾਂ ਦੋਹਾਂ ਅਵਸਥਾਵਾਂ ਦਾ ਨਿਰਣਾ ਕੀਤਾ ਜਾਂਦਾ ਹੈ। ਇੱਕ ਪਾਸੇ ਧਾਰਮਿਕ ਅਵਸਥਾ ਹੈ ਤੇ ਦੂਜੇ ਪਾਸੇ ਅਧਿਆਤਮਕ ਅਵਸਥਾ ਹੈ। ਧਾਰਮਿਕ ਅਵਸਥਾ ਇਹ ਧਾਰਮਿਕ ਸਾਧਨ ਹਨ, ਇਹ ਹਉਮੈ ਦੇ ਦਾਇਰੇ ਵਿੱਚ ਹੈ, ਇਸ ਵਿੱਚ ਉਦਮ ਜਾਂ ਹੱਠ ਨਾਲ ਸਿਮਰਨ ਕਰੀਦਾ ਹੈ। ਧਾਰਮਿਕ ਅਵਸਥਾ ਵਿੱਚ ਮਨ ਮੱਲੋ ਮੱਲੀ ਬਾਰ ਭਜਦਾ ਹੈ, ਰੁੱਖਾ ਸੁੱਕਾ ਫੋਕਾ ਤਰਲਾ ਅਥਵਾ ਅਲੂਣੀ ਸਿਲ ਚਟਣੀ ਹੈ ਧਾਰਮਿਕ ਅਵਸਥਾ ਵਿੱਚ। ਤੇ ਅਧਿਆਤਮਕ ਅਵਸਥਾ ਇਹ ਆਤਮਕ ਖੇਲ ਹੈ, ਇਹ ਗੁਰੂ ਦੀ ਬਖਸ਼ਿਸ਼ ਹੈ, ਇਹ ਆਪ ਮੁਹਾਰੇ ਇੱਥੇ ਸਿਮਰਨ ਚੱਲਦਾ ਹੈ। ਸੁਰਤੀ ਸਹਿਜ ਸੁਭਾਏ ਅੰਤਰ ਆਤਮਾ ਵੱਲ ਖਿਚੀਂਦੀ ਜਾਂਦੀ ਹੈ, ਗੁਰੂ ਸਾਕੀ ਹੋ ਕੇ ਪਿਰਮ ਪਿਆਲਾ ਪਿਲਾਉਂਦਾ ਹੈ ਅਧਿਆਤਮਕ ਅਵਸਥਾ ਵਿੱਚ। ਤੇ ਧਾਰਮਿਕ ਅਵਸਥਾ ਇਹ ਬਾਰਮੁਖੀ ਧਰਮ ਹੈ, ਭਰਮ ਭੁਲਾਵੇ ਦਾ ਹਨੇਰ ਹੈ, ਕਬਹੂ ਜੀੜਾ ਉਬ ਚੜਤ ਹੈ, ਕਬਹੂ ਜਾਏ ਪਿਆਲੇ, ਇਹ ਕਰਮ ਧਰਮ ਹੈ। ਤੇ ਅਧਿਆਤਮਕ ਅਵਸਥਾ ਇਹ ਆਤਮਕ ਮੰਡਲ ਦੀ ਖੇਲ ਨਿਰਾਲੀ ਹੈ, ਇਹ ਆਤਮਕ ਪ੍ਰਕਾਸ਼ ਹੈ ਕਿਸੇ ਅਕੈ ਪ੍ਰੇਮ ਸਵੈਪਨਾ ਦੇ ਗੜਾਓ ਅਥਵਾ ਸਹਿਜ ਦੀ ਮੌਜ ਹੈ। ਪ੍ਰੇਮ ਸਵੈਪਨਾ ਦੇ ਆਕਾਸ਼ਾਂ ਦੀਆਂ ਉਡਾਰੀਆਂ ਹਨ। ਤੇ ਧਾਰਮਿਕ ਅਵਸਥਾ ਜਨਮ ਮਰਨ ਵਿੱਚ ਹੈ, ਮਾਨਸਿਕ ਧਿਆਨ ਹੈ, ਪਰਮਾਰਥਕ ਪੰਧ ਹੈ, ਬਾਰਮੁਖੀ ਮਾਨਸਿਕ ਕਿਰਿਆ ਹੈ, ਇਹ ਦੁੱਖ ਸੁੱਖ ਹੈ, ਦੂਜਾ ਭਾਉ ਹੈ, ਟੈਂਦੀਆਂ ਕਲਾ ਹੋ ਜਾਂਦੀਆਂ ਹਨ, ਧਾਰਮਿਕ ਅਭਿਮਾਨ ਹੁੰਦਾ ਹੈ, ਧਾਰਮਿਕ ਤੋਸਬ ਤੇ ਨਫ਼ਰਤ ਹੈ, ਹਮ ਕੀਆ ਹਮ ਕਰੇਂਗੇ। ਤੇ ਅਧਿਆਤਮਕ ਅਵਸਥਾ ਇੱਥੇ ਸਦੀਵੀ ਨਵਾਂ ਜੀਵਨ ਹੈ, ਅੰਤਰ ਆਤਮੇ ਸੁਰਤ ਹੈ, ਆਤਮਕ ਮੰਜ਼ਿਲ ਹੈ, ਅੰਤਰਮੁਖੀ ਬਿਸਮਾਦੀ ਖੇਲ ਹੈ, ਇੱਥੇ ਸਦਾ ਆਨੰਦ ਹੈ, ਆਪੇ ਆਪ ਹੈ, ਸਦਾ ਚੜ੍ਹਦੀਆਂ ਕਲਾ ਹੈ, ਮੁਝਮੇ ਰਹਾ ਨਾ ਹੂੰ ਹੈ, ਸਗਲ ਸੰਗ ਹਮਕੋ ਬਣਿਆਈ ਹੈ, ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ ਹੈ। ਗੁਰਮਤ ਵਾਲੀ ਸ਼ਬਦ ਸੁਰਤ ਲੀਵਦੀ ਸਹਿਜ ਸਮਾਧ ਇਹ ਜੋਗੀਆਂ ਵਾਲੀ ਸੁਨ ਸਮਾਧ ਤੋਂ ਵਿਲੱਖਣ ਹੈ। ਸ਼ਬਦ ਸੁਰਤ ਲਿਵਦੀ ਸਹਿਜ ਸਮਾਧ ਇਹ ਜੋਗੀਆਂ ਵਾਲੀ ਸੁਨ ਸਮਾਧ ਤੋਂ ਵਿਲੱਖਣ ਹੈ। ਜੋਗੀਆਂ ਵਾਲੀ ਸੁਨ ਸਮਾਧ ਕਿਸੇ ਇੱਕ ਨੁਕਤੇ ਉੱਤੇ ਮਨ ਦੀ ਬਿਰਤੀ ਨੂੰ ਇਕਾਗਰ ਕਰਕੇ ਸਰੀਰ ਤੋਂ ਬੇਸੁੱਧ ਹੋਣਾ ਹੈ। ਇਸ ਵਿੱਚ ਪ੍ਰੇਮ ਸੁਐਪਣਾ ਦੀ ਅੰਸ਼ ਨਹੀਂ ਹੁੰਦੀ। ਇਸ ਲਈ ਜਦੋਂ ਜੋਗੀ ਦੀ ਸਮਾਧੀ ਖੁੱਲਦੀ ਹੈ ਤਾਂ ਉਹ ਮੁੜ ਸਧਾਰਨ ਮਨੁੱਖ ਹੀ ਰਹਿੰਦਾ ਹੈ। ਇਸ ਤਰ੍ਹਾਂ ਸੁਨ ਸਮਾਧੀ ਮਾਨਸਿਕ ਬਿਰਤੀ ਦਾ ਤਜਰਬਾ ਜਾਂ ਕਿਰਿਆ ਹੀ ਹੈ। ਐਸੀ ਸੁਨ ਸਮਾਧ ਨਾਲ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਤੇ ਜੋਗੀ ਇਹਨਾਂ ਨੂੰ ਹੀ ਆਤਮਕ ਪ੍ਰਾਪਤੀ ਅਥਵਾ ਮੰਜ਼ਿਲ ਸਮਝ ਕੇ ਇਸੇ ਵਿੱਚ ਸੰਤੁਸ਼ਟ ਹੋ ਜਾਂਦਾ ਹੈ। ਬਲਕਿ ਭਲਾ ਭਲੇਰਾ ਬਣ ਕੇ ਚੇਲੇ ਬਾਲੀਆਂ ਠਾਠ ਬਾਠ ਵਿੱਚ ਫਸ ਜਾਂਦਾ ਹੈ। ਇਸ ਤਰ੍ਹਾਂ ਉਹ ਆਤਮਕ ਮੰਡਲ ਦੀ ਅਨੋਖੀ ਪਿਰਮ ਖੇਲ ਤੋਂ ਅਣਜਾਣ ਬੇਖਬਰ ਬੇਪਰਵਾਹ ਤੇ ਵਾਂਝਿਆ ਰਹਿੰਦਾ। ਪਰ ਸ਼ਬਦ ਸੁਰਤ ਲਿਵ ਵਾਲੀ ਅਨੁਭਵੀ ਆਤਮਕ ਮੰਡਲ ਦੀ ਪਿਰਮ ਖੇਲ ਦੀ ਸਹਿਜ ਸਮਾਧ ਇਹ ਹੋਰਵੇ ਹੈ। ਪਹਿਲਾਂ ਅੰਤਰਮੁਖੀ ਸ਼ਬਦ ਸੁਰਤ ਦੀ ਕਮਾਈ ਕਰਦਿਆਂ ਹੋਇਆਂ ਸੁਰਤ ਸ਼ਬਦ ਵਿੱਚ ਲਿਵਲੀਨ ਹੁੰਦੀ ਜਾਂਦੀ ਹੈ। ਲਿਵਲੀਨ ਹੋਈ ਸੁਰਤ ਉੱਤੇ ਜਦੋਂ ਸ਼ਬਦ ਦੀ ਪਾਰਸ ਕਲਾ ਵਰਤਦੀ ਹੈ ਤਾਂ ਗੋਬਿੰਦ ਗਜਦਾ ਹੈ। ਸਹਿਜ ਸਮਾਧ ਪਹਿਲਾਂ ਅੰਤਰਮੁਖੀ ਸ਼ਬਦ ਸੁਰਤ ਦੀ ਕਮਾਈ ਕਰਦਿਆਂ ਹੋਇਆਂ ਸੁਰਤ ਸ਼ਬਦ ਵਿੱਚ ਲਿਵਲੀਨ ਹੁੰਦੀ ਜਾਂਦੀ ਹੈ ਤੇ ਲਿਵਲੀਨ ਹੋਈ ਸੁਰਤ ਉੱਤੇ ਜਦੋਂ ਸ਼ਬਦ ਦੀ ਪਾਰਸ ਕਲਾ ਵਰਤਦੀ ਹੈ ਤਾਂ ਗੋਬਿੰਦ ਗਜਦਾ ਹੈ। ਆਨੰਦ ਮੂਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਬਿੰਦ ਗਜਿਆ। ਇਸ ਤਰ੍ਹਾਂ ਤ੍ਰੈ ਗੁਣੀ ਝੂਠੀ ਮਾਇਆ ਦੇ ਹੱਦ ਬੰਨੇ ਟੁੱਟ ਜਾਂਦੇ ਹਨ, ਬਦਲਾਂ ਦੀ ਤਰ੍ਹਾਂ ਮਾਇਆ ਦੀ ਹਸਤੀ ਉੱਡ ਪੁੱਟ ਜਾਂਦੀ ਹੈ, ਫਿਰ ਸ਼ਬਦ ਅੰਦਰ ਬਾਹਰ ਸਰਬ ਰਿਆ ਭਰਪੂਰ ਹੁੰਦਾ ਜਾਂਦਾ ਹੈ। ਇਸ ਨੂੰ ਸਹਿਜ ਸਮਾਧ ਜਾਂ ਸਹਿਜ ਧੁਨ ਕਿਹਾ ਜਾਂਦਾ ਹੈ। ਇਸ ਸ਼ਬਦ ਪ੍ਰਕਾਸ਼ ਦੀ ਸਹਿਜ ਸਮਾਧ ਵਿੱਚੋਂ ਨਿਕਲਣਾ ਇਹ ਜਗਿਆਸੂ ਲਈ ਮੌਤ ਦੇ ਬਰਾਬਰ ਹੁੰਦਾ ਹੈ। ਹਾਂਜੀ, ਇਸ ਸ਼ਬਦ ਪ੍ਰਕਾਸ਼ ਦੀ ਸਹਿਜ ਸਮਾਧ ਵਿੱਚੋਂ ਨਿਕਲਣਾ ਜਗਿਆਸੂ ਦੀ ਮੌਤ ਦੇ ਬਰਾਬਰ ਹੁੰਦਾ ਹੈ। ਜੈ ਜੈ ਦੇਖਾਂ ਤੈ ਤੈ ਤੂੰ ਹੈ, ਤੁਝ ਤੇ ਨਿਕਸੀ ਫੂਟ ਮਰਾਂ। ਇਸ ਉੱਚਮ ਉੱਚੀ ਇਸ ਸੂਚਮ ਸੂਚੀ ਆਨੰਦਮਈ ਸਹਿਜ ਸਮਾਧ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਦੇਖ ਅਚਰਜ ਰਹਿ ਬਿਸਮਾਧ, ਘੱਟ ਘੱਟ ਸੁਰਨਰ ਸਹਿਜ ਸਮਾਧ। ਅਨਦਿਨ ਸਹਿਜ ਸਮਾਧ ਹਰ ਲਾਗੀ, ਹਰ ਜਪਿਆ ਗੈਰ ਗੰਭੀਰਾ। ਦੁਨਿਆਵੀ ਨੇਤਰਹੀਨ ਜੀਵ ਘੋਰ ਹਨੇਰ ਵਿੱਚ ਜੀਵਨ ਬਤੀਤ ਕਰਦੇ ਹਨ, ਇਸ ਲਈ ਉਹਨਾਂ ਦਾ ਦੁਨਿਆਵੀ ਗਿਆਨ ਅਧੂਰਾ ਭੁਲੇਖਿਆਂ ਵਾਲਾ ਤੇ ਗਲਤ ਹੋ ਸਕਦਾ ਹੈ। ਇਹਨਾਂ ਦੀ ਮਨੋਕਲਪਤ ਦੁਨੀਆਂ ਨਜ਼ਰ ਵਾਲਿਆਂ ਦੀ ਸੰਹਾਰ ਦੁਨੀਆਂ ਤੋਂ ਅਡਰੀ ਵਿਲੱਖਣ ਤੇ ਅਧੂਰੀ ਹੁੰਦੀ ਹੈ, ਇਸ ਲਈ ਉਹਨਾਂ ਦੀ ਜੀਵਨ ਕਿਰਿਆ ਅਥਵਾ ਖਿਆਲ ਸੋਚਣੀ ਕਰਮ ਧਰਮ ਵਰਤਾਰਾ ਤੇ ਪਰਮਾਰਥ ਵੀ ਉਹਨਾਂ ਦੀ ਪ੍ਰਕਾਸ਼ਹੀਨ ਹਨੇਰੀ ਅੰਦਰਲੀ ਕਾਲੀ ਬੋਲੀ ਦੁਨੀਆਂ ਦੇ ਮਨੋਕਲਪਤ ਨਿਸ਼ਚਿਆਂ ਉੱਤੇ ਆਧਾਰਿਤ ਹੁੰਦੀ ਹੈ ਜੋ ਅਧੂਰੇ ਤੇ ਗਲਤ ਹੋ ਸਕਦੇ ਹਨ। ਐਨ ਇਸੇ ਤਰ੍ਹਾਂ ਜੀਵ ਦੈਵੀ ਦ੍ਰਿਪ ਦ੍ਰਿਸ਼ਟੀ ਅਥਵਾ ਅਨੁਭਵੀ ਗਿਆਨ ਤੋਂ ਬਗੈਰ ਆਤਮਕ ਮੰਡਲ ਦੀ ਗੈਬੀ ਅਦ੍ਰਿਸ਼ ਦੁਨੀਆਂ ਤੋਂ ਅਣਜਾਣ ਬੇਪਰਵਾਹ ਅੰਨੇ ਬੋਲੇ ਅਗਿਆਨੀ ਹਨ, ਜਿਸ ਕਾਰਨ ਉਹਨਾਂ ਦਾ ਸਾਰਾ ਜੀਵਨ ਦ੍ਰਿਸ਼ਟ ਮਾਨ ਝੂਠੀ ਮਾਇਕੀ ਦੁਨੀਆਂ ਵਿੱਚ ਪਰਵਿਰਤ ਰਹਿੰਦਾ ਹੈ ਤੇ ਅਗਿਆਨਤਾ ਦੇ ਹਨੇਰੇ ਵਿੱਚ ਕਰਮ ਕਰਦੇ ਹਨ ਤੇ ਉਹ ਨਤੀਜੇ ਭੁਗਤਦੇ ਹਨ। ਗੁਰਬਾਣੀ ਵਿੱਚ ਇਸ ਮਾਨਸਿਕ ਹਨੇਰ ਜਾਂ ਮਨ ਦੀ ਅਗਿਆਨਤਾ ਨੂੰ ਅੰਧਕਾਰ ਕਿਹਾ ਗਿਆ ਹੈ। ਅਗਿਆਨੀ ਅੰਧਾ ਅੰਧ ਅੰਧਾਰਾ, ਦੂਜੇ ਲਫ਼ਜ਼ਾਂ ਵਿੱਚ ਅਨੁਭਵੀ ਗਿਆਨ ਤੋਂ ਬਗੈਰ ਸਾਡੀ ਦ੍ਰਿਵ ਦ੍ਰਿਸ਼ਟੀ ਨਹੀਂ ਖੁੱਲਦੀ ਤੇ ਆਤਮ ਮੰਡਲ ਦੇ ਸ਼ਬਦ ਪ੍ਰਕਾਸ਼ ਦੀ ਸੋਝੀ ਨਹੀਂ ਹੋ ਸਕਦੀ। ਇਸ ਤਰ੍ਹਾਂ ਆਤਮਕ ਦ੍ਰਿਵ ਦ੍ਰਿਸ਼ਟੀ ਤੋਂ ਬਗੈਰ ਅਸੀਂ ਆਤਮਕ ਤੌਰ ਤੇ ਅੰਧੇ ਹਾਂ ਤੇ ਅਨੁਭਵੀ ਗਿਆਨ ਤੋਂ ਬਗੈਰ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਜੀਵਨ ਬਤੀਤ ਕਰ ਰਹੇ ਹਾਂ। ਹਰ ਇੱਕ ਜੀਵ ਨੇ ਆਪੋ ਆਪਣੇ ਸੰਸਕਾਰਾਂ ਤੇ ਨਿਸ਼ਚਿਆਂ ਅਨੁਸਾਰ ਪਰਮਾਤਮਾ, ਗੁਰੂ, ਸ਼ਬਦ, ਨਾਮ, ਆਤਮਕ ਮੰਜ਼ਿਲ ਬਾਬਤ ਕੋਈ ਖਾਸ ਖਿਆਲ, ਕਲਪਨਾ, ਨਿਸ਼ਚਾ, ਸ਼ਰਧਾ, ਭਾਵਨੀ ਬਣਾਈ ਹੋਈ ਹੈ। ਇਸੇ ਮਨਕਲਪਤ ਸ਼ਰਧਾ ਭਾਵਨੀ ਅਨੁਸਾਰ ਅਸੀਂ ਧਰਮ ਅਥਵਾ ਪਰਮਾਰਥ ਨੂੰ ਕਮਾਉਂਦੇ ਹਾਂ। ਸਾਡੇ ਸੰਸਕਾਰ ਭਿੰਨ ਭਿੰਨ ਹੋਣ ਕਾਰਨ ਸਾਡੇ ਮਾਨਸਿਕ ਤੇ ਧਾਰਮਿਕ ਖਿਆਲਾਂ ਤੇ ਨਿਸ਼ਚਿਆਂ ਵਿਚਕਾਰ ਵੀ ਭਿੰਨਤਾ ਹੋਣੀ ਲਾਜ਼ਮੀ ਹੈ, ਜਿਸ ਕਾਰਨ ਸਾਡਾ ਆਪਸ ਵਿੱਚ ਧਾਰਮਿਕ ਵਾਦ ਵਿਵਾਦ, ਤੋਸਵ, ਵੈਰ, ਵਿਰੋਧ, ਨਫ਼ਰਤ, ਧਰਮ ਦੇ ਨਾਂ ਤੇ ਲੜਾਈਆਂ ਤੇ ਜ਼ੁਲਮ ਹੁੰਦੇ ਰਹਿੰਦੇ ਹਨ। ਜੇਕਰ ਨੇਤਰਹੀਨ ਅੰਧੇ ਨੂੰ ਨੇਤਰ ਜੋਤ ਪ੍ਰਾਪਤ ਹੋ ਜਾਵੇ ਤਾਂ ਉਹ ਇਸ ਪਰਵਿਰਤ ਪ੍ਰਾਕਿਰਤਿਕ ਅਨੋਖੀ ਦੁਨੀਆਂ ਨੂੰ ਦੇਖ ਕੇ ਅਤਿਅੰਤ ਹੈਰਾਨ ਹੋਵੇਗਾ, ਕਿਉਂਕਿ ਇਹ ਨਵੀਂ ਅਨੋਖੀ ਰੰਗੀਲੀ ਦੁਨੀਆ ਉਸਦੀ ਪਹਿਲੀ ਮਨੋਕਲਪਤ ਦੁਨੀਆ ਨਾਲੋਂ ਅਤਿ ਵਿਲੱਖਣ ਰੰਗੀਲੀ ਅਡਰੀ ਤੇ ਓਪਰੀ ਪਾਸੇਗੀ। ਸੂਰਜ ਦਾ ਸਰੂਪ ਉਸਦਾ ਪ੍ਰਕਾਸ਼ ਹੈ ਅਥਵਾ ਧੁੱਪ ਹੈ। ਸ਼ਬਦ ਦਾ ਸਰੂਪ ਅਨੁਭਵੀ ਪ੍ਰਕਾਸ਼ ਹੈ। ਅੰਦਰਲੀ ਅਨੁਭਵੀ ਦ੍ਰਿਵ ਦ੍ਰਿਸ਼ਟੀ ਖੁੱਲਣ ਤੇ ਜਦੋਂ ਜਗਿਆਸੂ ਆਤਮ ਮੰਡਲ ਦਾ ਬਿਸਮਾਦੀ ਪ੍ਰਕਾਸ਼ਮਈ ਜਲਵਾ ਦੇਖਦਾ ਹੈ ਤਾਂ ਉਹ ਅਤਿਅੰਤ ਹੈਰਾਨ ਹੋ ਕੇ ਬਿਸਮਾਦ ਹੋ ਜਾਂਦਾ ਹੈ। ਸ਼ਬਦ ਪ੍ਰਕਾਸ਼ ਦੀ ਸੱਚੀ ਦੁਨੀਆਂ ਦੇ ਮੁਕਾਬਲੇ ਤੇ ਜੀਵ ਦੇ ਆਪੂ ਘੜੇ ਹੋਏ ਮਨੋਖਲਪਤ ਖਿਆਲ, ਨਿਸ਼ਚੇ ਗਿਆਨ ਸਭ ਝੂਠੇ ਕੂੜੇ ਪ੍ਰਤੀਤ ਹੁੰਦੇ ਹਨ। ਸ਼ਬਦ ਪ੍ਰਕਾਸ਼ ਵਾਲੀ ਦ੍ਰਿਵ ਦ੍ਰਿਸ਼ਟੀ ਖੁੱਲਣ ਤੇ ਜੀਵ ਉੱਤੇ ਜੋ ਹੈਰਾਨੀ, ਜੋ ਬਿਸਮਾਦੀ ਹਾਲਤ ਵਰਤਦੀ ਹੈ ਉਸਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਹਾਂ ਜੀ, ਇਹ ਸ਼ਬਦ ਪ੍ਰਕਾਸ਼ ਦਾ ਪਰਮ ਅਦਭੁਤ ਅਸਚਰਜੋ ਅਸਚਰਜ ਆਤਮਕ ਜਲਵਾ ਤਾਂ ਇਹ ਸ਼ਬਦ ਉਜਾਰਾ ਹੈ, ਇਹ ਅਨੁਭਵੀ ਖੇਲ ਹੈ, ਹਰ ਨਾਵੇ ਨਾਲ ਗੱਲਾਂ ਹਨ, ਇਹ ਚੁੱਪ ਪ੍ਰੀਤ ਹੈ, ਇਹ ਪ੍ਰੀਤ ਡੋਰੀ ਹੈ, ਇਹ ਆਤਮਕ ਖਿੱਚ ਹੈ, ਇਹ ਪਿਰਮ ਰਸ ਹੈ, ਪਿਰਮ ਪਿਆਲਾ ਹੈ, ਪ੍ਰੇਮ ਸਵੈਪਨਾ ਹੈ, ਅਨਹਦ ਤੁਨੀ ਹੈ, ਨਾਮ ਖੁਮਾਰੀ ਹੈ, ਅਨਹਦ ਬਿਨੋਦੀ ਹੈ, ਪ੍ਰੇਮ ਪਦਾਰਥ ਹੈ, ਬਸਤ ਅਗੋਚਰ ਹੈ, ਭਗਤ ਭੰਡਾਰ ਹੈ, ਅਨਹਦ ਚੁਨਕਾਰ ਹੈ, ਗੁਪਤ ਨਾਮ ਪ੍ਰਗਾਜਾ ਹੈ, ਨਾਮ ਰਸਾਇਣ ਹੈ, ਇਹ ਨਾਮ ਅਮੋਲਾ ਹੈ, ਪਿਆਰ ਦੀ ਥਰਕੰਬਣੀ ਹੈ, ਆਤਮ ਹਿੰਡੋਲਾ ਹੈ, ਚੁੱਪ ਗਿੜਾਉ ਹੈ, ਅਸਚਰਜ ਸਵਾਦ ਹੈ, ਆਤਮ ਬਰਖਾ ਹੈ, ਇਹ ਗਿਆਨ ਦੀ ਆਂਦੀ ਹੈ, ਅਚਰਜ ਕਿਛ ਕਹਿ ਨਾ ਜਾਈ ਹੈ, ਚਿਮ ਚਿਮ ਬਰਸੇ ਅੰਮ੍ਰਿਤ ਤਾਰਾ ਹੈ, ਪਰਮ ਅਦਭੁਤ ਹੈ, ਪਰਮ ਤੱਤ ਹੈ, ਅਸਚਰਜੋ ਅਸਚਰਜ ਹੈ ਤੇ ਗੁਰਪ੍ਰਸਾਦ ਹੈ। ਗੁਰਬਾਣੀ ਵਿਚਾਰ ਨੰਬਰ 65 ਸ਼ਬਦ ਭਾਗ 8 ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਬੂ ਜੀਆਂ ਨੇ ਗੁਰਬਾਣੀ ਅਨੁਸਾਰ ਜੀਵਨ ਜਿਉ ਕੇ ਸਵਾਸ ਸਵਾਸ ਸਿਮਰਨ ਕਰਕੇ ਗੁਰਬਾਣੀ ਦੇ ਗੁੱਜੇ ਭੇਦਾਂ ਨੂੰ ਖੋਲ੍ਹ ਕੇ ਦਰਸਾਉਣ ਲਈ 132 ਇਹ ਲੇਖ ਲਿਖੇ ਹਨ, ਜਿਹੜੇ ਸਾਡਾ ਪ੍ਰੀਤ ਪ੍ਰੇਮ ਪਿਆਰ ਗੁਰਬਾਣੀ ਨਾਲ ਵਧਾਉਂਦੇ ਹਨ। ਸੋ ਇਹ ਸਾਰੀਆਂ ਲਿਖਤਾਂ ਪੰਜਾਬੀ ਅਤੇ ਹਿੰਦੀ ਵਿੱਚ 130 ਰੁਪਏ ਪੇਟਾ ਲਾਗਤ ਤੋਂ ਵੀ ਘੱਟ ਵਿੱਚ ਉਪਲਬਧ ਹਨ। 5 ਲਿਖਤਾਂ ਇੰਗਲਿਸ਼ ਵਿੱਚ ਵੀ ਅਵੇਲੇਬਲ ਹਨ। ਸੋ ਇਹਨਾਂ ਨੂੰ ਬਾਰ ਬਾਰ ਪੜ੍ਹੀਏ, ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇਈਏ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।